परमात्मा प्रगट होया अपने शब्द विच, संसार प्रगट होया फिर शब्द। हर मनुख अपने बोल दे राही प्रगट होंदा है, शब्द दे राही प्रगट होंदा है। वेख के कुछ नहीं पता चलता, आप इतने सारे बैठे गुस्ताखी माफ, वेखण नाल उम्र का पता चल जाएगा, ये बिरध है, ये जवान है, ये बच्चा, उम्र दे अंदाजे लग जाते। वेख के कपड़िया का पता चलेगा पहने होया की है, वेख के रंग रूप का पता चलेगा, वेख के इतना पता चलेगा स्त्री है कि पुरुष है, बच्चा है कि जवान है, गोरा है काला है सांवरा है, कपड़े कैसे हैं, और कुछ भी नहीं पता चलेगा। ये मनुख की है, ये मनुख की है, रजोगुणी है, तमोगुणी है, सतोगुणी है, शांतमयी है, क्रोधी है, धार्मिक है, अधार्मिक है, दुखी है, सुखी है, कुछ भी नहीं पता चलेगा। हर मनुख प्रगट होंदा है अपने शब्द विच, अपने बोलना दे राही। शेख सादी साहब कहंदे ने, ता मर्दे सुखन ना गुफ्ता बाशद, ऐबो हुनर ने हुफ्ता बाशद। जितने चिर तक 5-10 दिन किसी दी बोल चाल ना सुनिए, पता ही नहीं चलता मनुख दा मनुख की है। कपड़े तो धोखा लग सकता है, रंग रूप तो धोखा लग सकता है, लगता है। जो मनुख दा रंग है, जो मनुख दा रूप है, जो मनुख दे कपड़े ने, जो मनुख दी उम्र है, इस तो उस मनुख दे स्वभाव दा अंदाजा नहीं लगता, कुछ भी नहीं पता चलता, बोलचाल तो पता चलता है। परमात्मा प्रगट होया अपने शब्द तो, मनुख दी होंद प्रगट होंदी है शब्दां तो, बोलचाल तो। परमात्मा प्रगट होया शब्द तो, वो शब्द की है? उस शब्द नू जिन्हां ने पकड़िया ते समझिया, बस उन्हां नू अवतार कहिंदे ने। उन्हां अवतारां दे राही शब्द प्रगट होया। इस वास्ते अवतारां दा शरीर गुरु नहीं है, वो शब्द गुरु है। मल्ला पहला, मल्ला दूजा, मल्ला तीजा, मल्ला चौथा, मल्ला कहिंदे ने मकान नू। शब्द मकान बदलदा रहा, कि शब्द प्रगट होया पहले मकान विच, मल्ला पहला। फिर अवतारी पुरुष दी सोचनी शब्द लंबे समय तक कम करे। जो मैं जाने है बहुत सारी दुनिया जान लवे, जो मैं समझे है बहुत ही समझ जान। कहिंदे ने जद बाहर दा धन बंदे नू प्राप्त होंदा है तो मनुख उसनों छुपांदा है, और एक शूमपणा भी पैदा होंदा है, मैं ही चोटी दा धनवान बन जावा, बाकी नहीं, बाकी मेरी बराबरी ते नहीं आने चाहिए। राजनीति भी इस ते खड़ी है। राजनीतिक हमेशा उसे तो डरदा है जिहड़ा उसके पिछे खड़ा होंदा है, नंबर दो ते। उहदी कोशिश होंदी है किसनों ऐसा धक्का मारीए बहुत पिछे चला जाए, क्योंकि जिहड़ा मेरे पिछे खड़ा है एक कदम इसने पुटिया तो मेरी बराबरी ते आ जाएगा, और एक कदम पुटिया तो अगे निकल जाएगा। इस वास्ते राजनैतिक जिस जीने ते चढ़ के सिंघासन तक पहुंच देने, उस जीने नू तोड़ देंदे, उस पौड़ी नू तोड़ देने, दूजा ना चढ़े। लेकिन जिस जीने ते चढ़ के एक अवतारी पुरुष परमात्मा तक पहुंचता है, उस जीने नू संवारदा है, शिंगारदा है, ताकि होर भी पहुंचे, और भी पहुंच, बस इन्नी होगी। जो मैं जाने सारा जगत जान लवे, नौखंड पृथ्वी का भ्रमण है गुरु नानक का, हैरानगी है। जो मैं जाने सारा संसार जान लवे, जो मैं रस माने सारे ही रस मान लें, जो आनंद मेरे कोल है सारे ही मान लें। जगह जगह उस शब्द नु सुना दे रहे, तो शरीर ते समय का हिस्सा है, बिरद हो गया शरीर। मैं फिर अर्ज करा, तन चाहे अवतारा दा है, देवी देवत्या दा है, किसे दा भी है, तन नू काल खा जाएगा। काल पाए ब्रह्मा बवदरा, काल पाए शिवजू अवतरा, काल पाए कर विसन प्रगासा, सकल काल का कियो तमाशा, ਸਮੇਂ ਦੇ ਜੋ ਕੁਛ ਬਣਿਆ ਮਿਟੇਗਾ। ਸਰੀਰ ਸਮੇਂ ਵਿੱਚ ਬਣਿਆ, ਕਾਲ ਵਿੱਚ ਬਣਿਆ। ਇਸ ਵਾਸਤੇ ਗੁਰੂ ਘਰ ਵਿੱਚ ਕਹਿ ਦਿੱਤਾ, ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ, ਫਿਰ ਕੀ ਕਰੋਗੇ, ਫਿਰ ਕੀ ਕਰੋਗੇ। ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ, ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ। ਉਹ ਧੰਨ ਗੁਰੂ ਅੰਗਦ ਦੇਵ ਜੀ, ਮਹੱਲਾ ਦੂਜਾ, ਮਕਾਨ ਦੂਜਾ ਆ। ਉਹ ਸ਼ਬਦ ਹੁਣ ਦੂਜੇ ਮਕਾਨ ਦੇ, ਤੀਜੇ ਮਕਾਨ ਦੇ, ਚੌਥੇ ਮਕਾਨ ਦੇ। ਜੋਤ ਉਹਾ ਜੁਗਤ ਸਹਿਕਾਇਆ, ਫੇਰ ਪਲਟ ਗਏ। ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ। ਗੀਤਾ ਨੂੰ ਇੱਕ ਪਾਸੇ ਕਰ ਦੋ, ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ। ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ, ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ। ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ। ਨਾ ਨਿਕਲਦੀ ਕੁਰਾਨ ਤੇ ਪਤਾ ਨੀ ਕਿਤਨੇ ਸੰਤ ਭਗਤ ਇਸ ਦੁਨੀਆਂ ਚ ਹੋਏ। ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ, ਨਾ ਨੀ ਕਿਆ ਵਿਚਾਰੇ ਹੇ ਪ੍ਰਭੂ। ਪਤਾ ਨੀ ਕਿਤਨਿਆਂ ਨੇ ਤੈਨੂੰ ਗਾਵਿਆ, ਤੇਰੇ ਨਾਲ ਜੁੜ ਗਏ, ਮੁਕਤ ਵੀ ਹੋਏ, ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ, ਕੁਛ ਬੋਲੇ ਹੀ ਨਹੀਂ। ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ, ਸ਼ਬਦ ਦਾ ਆਨੰਦ ਮਾਣ ਸਕੇ, ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ, ਪਰ ਸ਼ਬਦ ਨੂੰ, ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ ਚ, ਉਹ ਆ ਜਾਂਦੇ ਨੇ। ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ, ਚਾਰ ਕਲਾ ਅਵਤਾਰ ਹੈ, ਅੱਠ ਕਲਾ ਅਵਤਾਰ ਹੈ, ਅੰਸਾ ਅਵਤਾਰ ਹੈ, ਅੰਸ ਮਾਤਰ ਹੈ। ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜਾ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕੋਈ 16 ਕਲਾ ਅਵਤਾਰ। ਅਵਤਾਰ ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਤੋਂ ਸੰਸਾਰ ਹੋਇਆ। ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ, ਸੰਸਾਰ ਆਇਆ ਹੈ, ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ, ਸੰਸਾਰ ਉਸੇ ਹੀ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ। ਉਤਪਤ ਪਰਲੇ ਸ਼ਬਦੇ ਹੋਵੇ, ਜੇ ਉਤਪਤੀ ਉਸ ਤੋਂ ਹੋਈਏ ਤੇ ਪਰਲੇ ਵੀ ਉਸ ਤੋਂ। ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋ, ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ, ਔਰ ਕੀ। ਸ਼ਬਦ ਤੋਂ ਸੰਸਾਰ ਆਇਆ, ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ, ਅੱਜ ਨਹੀਂ ਕੱਲ, 100 ਸਾਲ ਬਾਅਦ, ਹਜ਼ਾਰਾਂ ਸਾਲ ਬਾਅਦ, ਕਰੋੜਾਂ ਅਰਬਾਂ ਸਾਲ ਬਾਅਦ। ਪੱਥਰ ਵੀ ਇੱਕ ਦਿਨ ਜਾਣਗੇ, ਪਰਮ ਨੂਰ ਬਣਨਗੇ, ਮਿੱਟੀ ਬਣਨਗੇ, ਬਨਸਪਤੀ ਬਣਨਗੇ, ਪਸ਼ੂ ਪਕਸ਼ੀ ਬਣਨਗੇ, ਫਿਰ ਮਨੁੱਖ ਬਣਨਗੇ, ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਵਿੱਚ ਪਰਮਾਤਮਾ ਹੋਣਗੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ, ਉਸੇ ਦੇ ਰਾਹੀਂ ਵਾਪਸ ਆਉਣਾ। ਉਸ ਸ਼ਬਦ ਦੀ ਰੂਪਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ, ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ। ਓਅੰਕਾਰ, ਓਅੰਕਾਰ ਏਕ ਧੁਨ ਉਪਜੇ ਏਕੋ ਰਾਗ ਅਲਾਪੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਓਅੰਕਾਰ ਆਦਮੇ ਜਾਨਾ ਲਿਖਿਆ ਰਮੇਟੇ ਤਾਏ ਨਮਾਨਾ, ਭਗਤ ਕਬੀਰ। ਓਅੰਕਾਰ ਆਦ ਕਥਨੇ ਅਨਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਓਅੰਕਾਰ, ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ। ਇੱਕ ਓਅੰਕਾਰ, ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਮ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦਾ, ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਣ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ ਹੈ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ, ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ। ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ। ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ, ਔਰ ਉਹ ਸ਼ਬਦ ਵਿਆਪਕ ਹੈ। ਤਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨਮਾਨਿਆ। ਉਸ ਸ਼ਬਦ ਦੇ, ਉਹ ਸ਼ਬਦ ਸੰਗੀਤਮਈ ਹੈ, ਰਾਗਮਈ ਹੈ। ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ ਵੱਖ ਸਾਜ਼ਾਂ ਦੇ ਰਾਹੀਂ, ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ। ਪੰਜ ਤਰ੍ਹਾਂ ਦੇ ਤੱਤ, ਵਿੱਤ, ਗਣ, ਨਾਦ, ਸੁਗਰ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ ਸਿਤਾਰ ਹੈ, ਦਿਲਰਵਾ ਹੈ, ਬੀਣਾ ਹੈ। ਉਂਗਲੀਆਂ ਦੇ ਟਕਰਾਓ ਤੋਂ, ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ। ਵਿੱਤ ਚਮਰ, ਚਮੜੇ ਦੇ ਮੜੇ ਹੋਏ ਸਾਜ਼। ਫਿਰ ਛੈਣੇ, ਧਾਤੂਆਂ ਨਾਲ ਧਾਤੂਆਂ ਟਕਰਾਉਣ, ਪਿੱਤਲ ਨਾਲ ਪਿੱਤਲ, ਸੋਨੇ ਨਾਲ ਸੋਨਾ, ਚਾਂਦੀ ਨਾਲ ਚਾਂਦੀ। ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਨਾਦ ਸ਼ਬਦ ਕਹਿੰਦੇ ਨੇ। ਸ਼ਹਿਨਾਈ ਹੈ, ਮੁਰਲੀ ਹੈ, ਹਾਰਮੋਨੀਅਮ ਹੈ ਜਾਂ ਮਨੁੱਖ ਹੈ, ਇਹ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ। ਤੱਤ ਤੰਤੀ ਵਿੱਤ ਚਰਮ ਕਾ, ਗਣ ਕਾ ਸੀ ਕਾ ਜਾਨ, ਨਾਦ ਸ਼ਬਦ ਸਭ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ, ਉਹ ਜਿਹੜਾ ਓਅੰਕਾਰ ਦੀ ਧੁਨ ਪ੍ਰਗਟ ਹੋਈ, ਉਹਦੇ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ, ਸੰਗੀਤਮਈ, ਰਾਗਮਈ। ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਦੂਰ ਕਿਉਂ ਜਾਓ। ਭਾਰਤ ਵਿੱਚ ਸੰਗੀਤ ਦੇ ਜਨਮਦਾਤੇ ਅਵਤਾਰ ਨੇ, ਸੰਤ ਜਨ ਨੇ। ਭਾਰਤ ਵਿੱਚ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ, ਅਵਤਾਰੀ ਪੁਰਸ਼ ਨੇ। ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ, ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ। ਖੈਰ, ਮੈਂ ਲਮਕਾਵਾਂ ਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ। ਬੋਲ ਦੱਸ ਦਿੰਦੇ ਨੇ ਬੰਦਾ ਸ਼ਾਂਤਮਈ ਹੈ, ਬੋਲ ਦੱਸ ਦਿੰਦੇ ਨੇ ਬੰਦਾ ਕਰੋਧੀ ਹੈ, ਬੋਲ ਦੱਸ ਦਿੰਦੇ ਨੇ ਧੀਰਜਵਾਨ ਹੈ, ਬੋਲ ਦੱਸ ਦਿੰਦੇ ਨੇ ਜਲਦਬਾਜ਼ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਕ੍ਰੋਧੀ ਹੈ, ਬੋਲ ਦੱਸ ਦਿੰਦੇ ਨੇ ਤੇ ਮਹਾਂਮੋੜ ਹੈ, ਬੋਲ ਦੱਸ ਦਿੰਦੇ ਨੇ ਤੇ ਸਿਆਣਾ ਹੈ, ਸੂਝਵਾਨ ਹੈ। ਬੋਲ ਬਹੁਤ ਕੁਛ ਦੱਸ ਦਿੰਦੇ ਨੇ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬ ਓਨਰ ਨੇ ਹੁਫਤਾ ਬਾਸ਼ਦ। ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ। ਐਸਾ ਸ਼ਬਦ ਧਰਮ ਦੀ ਸਾਧਨਾ ਹੈ, ਉਸਨੂੰ ਸੁਣਨਾ, ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ, ਬਸ ਇੰਨੀ ਗੱਲ ਹੈ। ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ, ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਸਾਰਾ ਗਿਆਨ, ਸਾਰਾ ਅਨੁਭਵ ਉਸੇ ਸ਼ਬਦ ਵਿੱਚ ਹੈ। ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ, ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ। ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ, ਪਰਮਾਤਮਾ ਤੱਕ ਨਹੀਂ ਤੇ ਨਾ ਪਹੁੰਚ ਸਕਦਾ। ਸ਼ਬਦ ਨੇ ਪਰਮਾਤਮਾ ਵਿੱਚ ਲੀਨ ਕਰ ਦੇਣਾ। ਮਨੁੱਖ ਦੀ ਮਿਹਨਤ, ਮਨੁੱਖ ਦੀ ਤਪੱਸਿਆ, ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ। ਅਲਾਪੇ ਸ਼ਬਦ ਨੂੰ, ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਣ, ਦਇਆ ਹੈ, ਵੈਰਾਗ ਹੈ, ਸਮਦ੍ਰਿਸ਼ਟੀ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਐਸੇ ਐਸੇ ਸ਼ਬਦਾਂ ਨੂੰ ਗਾਣਾ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ। ਔਰ ਜੋ ਨਹੀਂ ਗਾਉਂਦਾ, ਸਾਹਿਬ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੇਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੇਨ। ਤੋ ਮੈਂ ਮੁਕਤਸਰ ਕਰਾਂ, ਸਮਾਪਤੀ ਕਰਾਂ, ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ, ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਸ਼ਬਦ ਦੇ ਰਾਹੀਂ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ ਉਸਨੂੰ ਅਵਤਾਰ ਕਹਿ ਦਿੰਦੇ। ਗੀਤਾ ਦੇ ਰਾਹੀਂ परमात्मा का ज्ञान प्रगट होया तो कृष्ण अवतार श्रेणी च आ गए। कुरान दे राहीं खुदा का ज्ञान प्रगट होया, इन्हां बोलां दे राहीं वह आवाज प्रगट होई तो मुहम्मद साहब पैगंबर बन गए, अवतार श्रेणी च आ गए धन गुरु नानक देव जी महाराज। प्रभु दे बोल खसम दे बोल प्रगट होए, कदों प्रगट होते हैं? जब मनुख का अपना मन चुप हो जाए तो परमात्मा दे बोल सुनाई देते हैं। जिन्हों सुनाई देन लग पैन संत है, भगत है, पर जिड़ा सुन के प्रगट भी कर सके उन्हों अवतार कहते हैं, उन्हों पैगंबर कहते हैं, कोई अवतारी पुरुष। एक छोटी जी गाथा दे राही मैं इसनों स्पष्ट करके समाप्ति कर दें। जैसे हरनाकश के घर भगत प्रहलाद, गुरु ग्रंथ साहब जी महाराज की बाणी कहती कल्ली धरती दे जिवें कमल का फुल पैदा हो गया, कल्ली धरती दे हरनाकश के घर इन्ना वड्डा भगत, इस तरह औरंगजेब के घर जेबल नशा पैदा हो गई सी, उसकी बच्ची बड़ी धार्मिक सी। जिस तरह दुष्ट हरनाकश का यह बच्चा ब्रह्मज्ञानी नहीं होया, इस तरह महान जालिम उस बादशाह की बच्ची बड़ी धार्मिक सी। शायद आपको पता होगा इन्हें उपनिषदों का तर्जमा जो है ट्रांसलेशन की थी पर्शियन दे, तर्जमा किया फारसी के लिखे दे ग्रंथ मिलते हैं लखनऊ म्यूजियम दे। और फिर इसने कुरान को ढालिया संस्कृत दे, तुसी खुद अंदाजा लाओ, और कविता दे डालिया नजम दे, इन्ने विद्वान से ये विद्या भरे बहुत सारे बोल ने किसी वक्त होया थोड़े सामने रखांगा मुख्तसर। ये बोल एक फकीर को गांदे आया, एक फकीर ने सुने, लंबा चौड़ा इतिहास, इतना मुतासर होया, इतना प्रभावित होया, उन्हें अर्जी दे दी औरंगजेब के दरबार। आखे जिस दे अंदर ऐसा खुदाई अलहाम प्रगट होया, मैं उदी जियारत करनी है, मैं उदे दीदार करना है। हुण इस्लामी शरा दा पाबंद 13 साल दी बच्ची हो जाए इस्लाम दे बुरका पहरा देने पर्दे च रख देने। जेबुल नसा ते 40 साल दी हो गई सी, औरंगजेब ने शादी नहीं की थी सी। कारण तिन्ने भरा मार दिते, भतीजे मार दिते, प्यो नूं जेल विच तड़पा तड़पा के मारिया। फिर ख्याल आया बच्ची दा मैं विआह कर दिया किधरे जवाई मेरे कोल तखत ना खोल लवे, नहीं कीता विआह। जेबुल नसा ता जिंदगी कुआरी रही है। जेबुल नसा दे कुछ संस्कार ते दूजा उसने यह देख लिया, प्यो ने मेरा घर ते वसाणा नहीं, मैं अपने हिरदे दे घर दे खुदा नूं क्यों ना लियावां। बंदगी करन लग पे, अठे पैर नाम जपन लग पे, कुरान दी तलावत कर दी है, तस्बीह फेरदी है, अल्लाह हो जपदी रहिंदी है। और जिहड़ा मनुख इतनी मेहनत करे, इतनी साधना करे, तो कुछ ना कुछ ते रस, कुछ ना कुछ ते अनुभव दी जिंदगी प्रगट आउंदा है। प्रगट हो गए उहदे बोलां विच बरकत आ गई, उहदे बोलां दी सत्य आ गई, उहदे बोल मुतासर करन लग पे। वो फकीर इतना मुतासर होया उन्हें अर्जी लिख दी, और औरंगजेब आपे तो बाहर हो गया। इन्हें जरूरत किस तरह की थी? लेकिन फकीर मनिया, पर मनिया फकीर सी, मुसलमान जिसकी कदम बोसी हासिल करने दे फखर महसूस करते सन। फकीर ने आके कल आवे मैं पूछांगा जेबुल नसा को, कल तोड़ दिता महलों के अंदर जैसे आया तो मथे की तीवड़ी वेख के वट वेख के जेबुल नसा ने पूछ लिया, अब्बा हजूर मिजाज तो ठीक ने, गल की है, इतने उदास, इतना चेहरा थोड़ा कुमलाया हुआ। अर्जी अगों रख दी, उस अर्जी नु पढ़ के बोला नु पढ़ के जेबुल नसा हस पई। औरंगजेब कहता, बेटा तू तो इस तरह हसी है जिमें किसी मूर्ख ते हसीदा है। ਜੇਬਲ ਨਸਾ ਕਹਿਣ ਲੱਗੀ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ ਨਹੀਂ, ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਹੋਸੀ ਹਾਸਲ ਕਰਨ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ, ਉਹ ਤੇ ਮਹਾਨ ਹੈ। ਜ਼ੇਬਨ ਸਾਹ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ ਤੇਰੀ ਅੱਖ 'ਚ ਇਹ ਕੰਕਰੀ ਹੈ ਤੇ ਉਹ ਕੱਢਾਂਗੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿੰਨ ਹਾਂਸ਼ੋ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰ ਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ, ਆਖਿਆ ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿੰਨ ਹਾਂਸ਼ੁ ਦਮ ਦਰ ਬਰਗੇ ਗੁਲ ਮਾਨਿੰਦੇ ਬਹੁ ਹਰ ਚੇ ਦੀਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ 'ਚ ਜੋ ਕੁਛ ਉਹ ਕਹਿ ਰਹੀ ਹੈ ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਹਨ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ, ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ, ਦੂਸਰਾ ਕਹਿੰਦਾ ਕਿੱਥੇ ਹੈ ਗੁਲਾਬ, ਕਹਿੰਦਾ ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦਾ ਕਿਤਨੀ ਮਧੁਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ, ਮਹਿਕ ਆਈ ਹੈ, ਮੁਅੱਤਰ ਹੋ ਗਏ। ਜ਼ੇਬਲ ਨਸਾ ਕਹਿੰਦੀ ਹੈ ਜਿਸ ਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ। ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ, ਦਰ ਸੁਖਨ ਪਿੰਨ ਹਾਂਸ਼ੁ ਦਮ ਦਰ ਬਰਗੇ ਗੁਲਮਾ ਨੰਦੇ ਬਹੁ, ਜਿਵੇਂ ਮਹਿਕ ਫੁੱਲ ਦੇ ਚੇ ਤੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈਆਂ, ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿੰਨ ਹਾਂਸ਼ੁ ਦਮ ਦਰ ਬਰਗੇ ਗੁਲਮਾ ਨੰਦੇ ਬਹੁ ਹਰ ਛੇ ਦੀਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ, ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ, ਸ਼ਬਦ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ, ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹੇ ਨੇ ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ, ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ, ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ, ਔਰ ਹਰ ਵਕਤ ਵੀ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ। ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ, ਹਰ ਸਮੇਂ ਵਿੱਚ ਨੇ, ਹਰ ਜਗ੍ਹਾ ਤੇ ਨੇ। ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ, ਗੁਰੂ ਮੇਰੇ ਸੰਗ ਸਦਾ ਹੈ। ਸਫ਼ਰ ਵਿੱਚ ਹੈ, ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿੱਚ ਬੈਠਾ ਹੈ, ਕੰਧ ਵਿੱਚ ਬੈਠਾ ਹੈ, ਇਹਨੇ ਰਹਿਰਾਜ ਸਾਹਿਬ ਦਾ ਜਪ ਸ਼ੁਰੂ ਕਰ ਦਿੱਤਾ ਹੈ, ਤਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ, ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਸੰਗ ਹੈ, ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ, ਉਹ ਸਦਾ ਸੰਗ ਗੁਰੂ ਦਾ। ਅੱਜ ਦੇ ਦਿਨ ਹਰਿਮੰਦਰ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ, ਮੇਰੇ ਸਰੂਪ ਤੇ ਸਾਹਿਬ ਹੈ ਦੇਰਤ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ। ਮੈਂ ਖੁਦ ਪੁਜਾਰੀ ਹਾਂ, ਮੇਰੇ ਸਰੂਪ ਤੇ ਯਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿ, ਇਹ ਮੇਰੇ ਸਾਹਿਬ ਨੇ, ਮੈਂ ਇਹਨਾਂ ਦਾ ਗੁਲਾਮ ਹਾਂ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ, ਮੈਂ ਖੁਦ ਪੁਜਾਰੀ ਹਾਂ। ਗੁਰੂ ਅਰਜਨ ਦੇਵ ਜੀ, ਇਹ ਉਹ ਸ਼ਬਦ ਹੈ ਜੋ ਪਰਮਾਤਮਾ ਤੋਂ ਆਇਆ, ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ, ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ, ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਤਾਰ ਹੈ। ਮਹਾਰਾਜ ਕਹਿੰਦੇ, ਮੈਂ ਚੁੱਪ ਹੋ ਗਿਆ, ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਵਿੱਚ, ਜਗਤ ਦੇ ਲੋਕੋ ਤੁਸੀਂ ਸੁਣ ਲਓ, ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸਲਾ ਕਰੀ ਗਿਆਨ ਵੇ ਲਾ ਲਓ। ਖਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਤਨੇ ਤਰਤੀਬ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਇਕ, ਇਹ ਤੁਹਾਡੇ ਬੋਲ ਨਹੀਂ ਹੋ ਸਕਦੇ। ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੋਈਆਂ ਸਨ, ਅਸ਼ਕ ਬਾਹਰ ਅੱਖਾਂ ਨਾਲ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਿਆ, ਸ਼ਾਇਦ ਹੁਣ ਨਹੀਂ ਬੋਲ ਸਕੇਗਾ, ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ, ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ, ਮੁਹੰਮਦ ਤੇ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਪ, ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ, ਗੱਲ ਖਤਮ। ਹੁਣ ਜੋ ਕੁਛ ਬੋਲਦਾ ਖਸਮ ਹੀ ਬੋਲਦਾ, ਪਰਮਾਤਮਾ ਬੋਲਦਾ, ਈਸ਼ਵਰ ਬੋਲਦਾ। ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵਣ, ਖੁਸ਼ਕਿਸਮਤ ਹੈ, ਤੇ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ, ਉਹ ਤੇ ਜੀਵਨ ਮੁਕਤ ਹੋ ਗਿਆ। ਇਤਨੀ ਸੇਵਾ ਪ੍ਰਵਾਨ ਕਰਨੀ। ਹੁਣ ਇੱਕ ਸ਼ਬਦ ਸੁਣੋ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਰੋਜ਼ 8 ਤੋਂ 9 ਦਾਸ ਤੁਹਾਡੀ ਸੇਵਾ ਕਰੇਗਾ, ਗਾਲਵਨ ਥਰਸਡੇ ਤੱਕ, ਵੀਰਵਾਰ ਤੱਕ। ਉਮੀਦ ਹੈ ਆਪ ਸਮੇਂ ਸਿਰ ਪਹੁੰਚ ਕੇ ਸਤਿਗੁਰ ਦੀ ਹਾਜ਼ਰੀ ਭਰੋਗੇ। ਬੁੱਲ ਚੁੱਕ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਓ ਨਾਲ ਸਰਵਣ ਕੀਤਾ, ਵਾਰ ਵਾਰ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।